ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਵਿਕਟੋਰੀਆ ਨੇ 7 ਦਿਨਾਂ ਦੇ ਲੌਕਡਾਊਨ ਦੇ ਦੂਜੇ ਦਿਨ ਦੀ ਤਿਆਰੀ ਕੀਤੀ ਤੇ ਫੈਡਰਲ ਤੇ ਸਟੇਟ ਅਧਿਕਾਰੀ ਵਸਨੀਕਾਂ ਨੂੰ ਵੈਕਸੀਨ ਲਗਵਾਉਣ ਦੀ ਕਰ ਰਹੇ ਨੇ ਅਪੀਲ। ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਕਿ ਉਹ ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਦਰਮਿਆਨ ਹੋਏ 11 ਦਿਨਾਂ ਦੇ ਸੰਘਰਸ਼ ਸੰਬੰਧੀ ਜਾਂਚ ਸ਼ੁਰੂ ਕਰੇਗਾ। ਅਤੇ ਖੇਡਾਂ ਵਿੱਚ ਅੱਜ ਰਾਤ ਦਾ AFL ਮੈਚ ਜਾਰੀ ਰਹੇਗਾ ਪਰ ਸਟੇਡੀਅਮ ਖਾਲੀ ਰਹੇਗਾ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਵਿਕਟੋਰੀਆ 7 ਦਿਨਾਂ ਦੇ ਲੌਕਡਾਊਨ ਦੇ ਦੂਜੇ ਦਿਨ ਦੀ ਤਿਆਰੀ ਕਰ ਰਿਹਾ ਹੈ। ਸ਼ੁੱਕਰਵਾਰ 28 ਮਈ ਨੂੰ ਸਥਾਨਕ ਤੌਰ ਤੇ ਹਾਸਲ ਕੀਤੇ 4 ਨਵੇਂ ਕੇਸ ਦਰਜ ਹੋਏ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਰਾਜ ਦੀ ਚੌਥੀ ਤਾਲਾਬੰਦੀ ਹੈ। 7 ਦਿਨਾਂ ਦੀ ਰਾਜ ਵਿਆਪੀ ਤਾਲਾਬੰਦੀ ਮੈਲਬਨ ਦੇ ਉੱਤਰ ਵਿੱਚ ਕੋਵਿਡ ਆਊਟਬ੍ਰੇਕ ਰੋਕਣ ਲਈ ਵੀਰਵਾਰ 27 ਮਈ ਅੱਧੀ ਰਾਤ ਤੋਂ ਕੁਝ ਚਿਰ ਪਹਿਲਾਂ ਸ਼ੁਰੂ ਹੋਇਆ। ਮੈਲਬਨ ਦੇ ਉੱਤਰ ਨਾਲ ਸੰਬੰਧਿਤ ਸਮੂਹ ਨਾਲ ਹੁਣ 30 ਕੇਸ ਜੁੜੇ ਹੋਏ ਹਨ ਤੇ 15,000 ਪ੍ਰਾਇਮਰੀ ਅਤੇ ਸੈਕੰਡਰੀ ਸੰਪਰਕ ਆਈਸੋਲੇਸ਼ਨ ਵਿੱਚ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਟੀਕਾਕਰਨ ਮਹਾਮਾਰੀ ਤੋਂ ਬਾਹਰ ਨਿਕਲਣ ਦੀ ਟਿਕਟ ਹੈ। ਉਨ੍ਹਾਂ ਨੇ ਦੁਹਰਾਇਆ ਕਿ ਇੱਕ ਖੁਰਾਕ ਵੀ ਬਿਮਾਰੀ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਹੈ। 0.5 ਮਿਲੀਅਨ ਤੋਂ ਵੀ ਘੱਟ ਆਸਟ੍ਰੇਲੀਆਈ ਜਾਣੀ ਲਗਭਗ 2.5% ਲੋਕ ਹੀ ਪੂਰੀ ਤਰ੍ਹਾਂ ਇਮਿਊਨਾਈਜ਼ਡ ਹਨ, ਭਾਵ ਉਨ੍ਹਾਂ ਨੇ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਹਨ। ਫੈਡਰਲ ਚੀਫ ਹੈਲਥ ਆਫਿਸਰ ਪੌਲ ਕੈਲੀ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ 4 ਮਿਲੀਅਨ ਤੋਂ ਜ਼ਿਆਦਾ ਪਹਿਲੀ ਖੁਰਾਕ ਲੈ ਚੁੱਕੇ ਹੋਣ ਵਾਲੇ ਆਸਟ੍ਰੇਲੀਆਈ ਸੁਰੱਖਿਅਤ ਨਹੀਂ ਹਨ।
Can I just really reiterate, as the Chief Medical Officer of Australia, that first doses are important. 0 doses give you no protection. 1 dose gives you very good protection quite quickly. So within 2 or 3 weeks, we know this from the clinical trials, we know that from the laboratory tests that have been done. 0 protection with no dose, very good protection with the first dose. And then from next week, we'll be starting to see those second doses really rolling out. And so those numbers of fully vaccinated people will rapidly rise over the coming weeks.
ਚੀਫ ਮੈਡੀਕਲ ਆਫਿਸਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦੇ ਫੁੱਲੀ ਇਮਿਊਨਾਈਜ਼ਡ ਲੋਕਾਂ ਅਤੇ ਕੇਵਲ ਪਹਿਲੀ ਖੁਰਾਕ ਲੈ ਚੁੱਕੇ ਹੋਣ ਵਾਲੇ ਲੋਕਾਂ ਵਿਚਲੇ ਪਾੜੇ ਦਾ ਕਾਰਨ ਦੋਵਾਂ ਖੁਰਾਕਾਂ ਦਰਮਿਆਨ 12 ਹਫ਼ਤਿਆਂ ਦਾ ਇੰਤਜ਼ਾਰ ਹੈ। ਵਿਕਟੋਰੀਆ ਸਰਕਾਰ ਆਪਣੀ ਵੈਕਸੀਨ ਰੋਲ ਆਊਟ ਨੀਤੀ ਦਾ ਬਚਾਅ ਕਰਨ ਦੀ ਜੱਦੋਜਹਿਦ ਕਰ ਰਹੀ ਹੈ ਕਿਉਂਕਿ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਵੈਕਸੀਨ ਲਈ ਅਪੁਆਇੰਟਮੈਂਟ ਲੈਣ ਲਈ ਹੌਟਲਾਈਨ ਤੱਕ ਪਹੁੰਚਣ ਵਿੱਚ ਸੰਘਰਸ਼ ਕਰ ਰਹੇ ਹਨ। ਪ੍ਰੋਫੈਸਰ ਬੈਨ ਕਾਉਈ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਲਈ ਯੋਗ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਬੁਕਿੰਗ ਸੇਵਾਵਾਂ 'ਤੇ ਦਬਾਅ ਵਧਿਆ ਹੈ, ਪਰ ਉਹਨਾਂ ਨੇ ਦੁਹਰਾਇਆ ਹੈ ਕਿ ਸਾਰਿਆਂ ਨੂੰ ਅਪੁਆਇੰਟਮੈਂਟ ਮਿਲਣਾ ਉਹਨਾਂ ਲਈ ਇੱਕ ਤਰਜੀਹ ਹੈ।
What I would say is that we obviously can't vaccinate hundreds of thousands of people in a single day, and that relates to the questions around people booking in and having difficulties accessing those bookings. I would say if you're one of those tens of thousands of Victorians calling at any one time, please, if you can't get through, I'm sorry, but if you could possibly call back in the afternoon, we commit to vaccinating every single Victorian who wants to be vaccinated in the coming weeks, without question.
ਪ੍ਰੋਫੈਸਰ ਕਾਉਈ ਨੇ ਕਿਹਾ ਕਿ ਹਰ ਹਫ਼ਤੇ ਫਾਈਜ਼ਰ ਦੀਆਂ 71,000 ਖੁਰਾਕਾਂ ਰਾਜ ਵਿੱਚ ਆਉਂਦੀਆਂ ਹਨ ਅਤੇ ਐਸਟ੍ਰਾਜ਼ੈਨਿਕਾ ਵੈਕਸੀਨਜ਼ ਦਾ ਕੋਟਾ ਵੀ ਵੱਧ ਰਿਹਾ ਹੈ। ਕਾਰੋਬਾਰ ਅਤੇ ਇੰਪਲੋਇਰ ਸਮੂਹਾਂ ਦੇ ਸ਼ੁਰੂਆਤੀ ਉਦਯੋਗਿਕ ਅਨੁਮਾਨਾਂ ਅਨੁਸਾਰ ਵਿਕਟੋਰੀਅਨ ਲੌਕਡਾਊਨ ਕਾਰਨ ਘਟੀ ਆਰਥਿਕ ਗਤੀਵਿਧੀ $2.5 billion ਤੱਕ ਦਾ ਨੁਕਸਾਨ ਕਰ ਸਕਦੀ ਹੈ। ਸਮਾਲ ਬਿਜ਼ਨਸ ਆਸਟ੍ਰੇਲੀਆ ਦਾ ਅਨੁਮਾਨ ਹੈ ਕਿ ਲਾਗਤ $1 billion ਦੇ ਨੇੜੇ ਹੋ ਸਕਦੀ ਹੈ, ਜਦਕਿ ਨੈਸ਼ਨਲ ਇੰਪਲੋਇਰ ਐਸੋਸੀਏਸ਼ਨ AI ਗਰੁੱਪ ਦਾ ਦਾਅਵਾ ਹੈ ਕਿ ਗ੍ਰਾਹਕਾਂ ਦੀ ਘਟੀ ਜਾਂ ਮੁਲਤਵੀ ਹੋਈ ਗਤੀਵਿਧੀ $2.5 billion ਤੱਕ ਦਾ ਨੁਕਸਾਨ ਕਰ ਸਕਦੀ ਹੈ। ਗ੍ਰੈਟਨ ਇੰਸਟੀਚਿਊਟ ਨੇ ਸਭ ਤੋਂ ਘੱਟ ਨੁਕਸਾਨ ਦਾ ਅਨੁਮਾਨ $900 million ਦੇ ਘਾਟੇ ਦਾ ਲਗਾਇਆ ਹੈ। ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਸ ਮਰਲੀਨੋ ਦਾ ਕਹਿਣਾ ਹੈ ਕਿ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਵੇਗੀ, ਪਰ ਉਹਨਾਂ ਨੇ ਇਸ ਸੰਬੰਧ ਵਿੱਚ ਕੋਈ ਵੀ ਵੇਰਵੇ ਸਾਂਝੇ ਨਹੀਂ ਕੀਤੇ।
We'll be providing support, a package for businesses, and we'll be releasing that in coming days. We're doing work right at this moment. We understand absolutely that a circuit breaker lockdown has an impact. It has an impact on families, on children, on businesses, on the broader community. We also understand that, you know, it's quite tough at the moment. There's no JobKeeper anymore. The Treasurer, Tim Pallas, is engaging with Josh Frydenberg at a federal level. We're working on our business support package, and I'll have more to say in coming days.
ਕੁਈਨਜ਼ਲੈਂਡ ਦੀ ਸਰਕਾਰ ਦਾ ਕਹਿਣਾ ਹੈ ਕਿ ਤਾਲਾਬੰਦੀ ਦੀ ਕੀਮਤ ਰਾਸ਼ਟਰੀ ਕੁਆਰੰਟੀਨ ਸਹੂਲਤਾਂ ਦੀ ਕੀਮਤ ਨਾਲੋਂ ਕਿਤੇ ਵੱਧ ਹੈ ਅਤੇ ਫੈਡਰਲ ਸਰਕਾਰ ਨੂੰ ਉਹਨਾਂ ਦਾ ਨਿਰਮਾਣ ਜਾਰੀ ਰੱਖਣਾ ਚਾਹੀਦਾ ਹੈ। ਜੀਨੋਮਿਕ ਸੀਕੁਐਂਸਿੰਗ ਦਰਸਾਉਂਦੀ ਹੈ ਕਿ ਮੈਲਬਰਨ ਦਾ ਆਊਟਬ੍ਰੇਕ ਇੱਕ ਆਦਮੀ ਨਾਲ ਜੁੜਿਆ ਹੋਇਆ ਹੈ ਜਿਸ ਨੇ ਐਡਲੇਡ ਦੇ ਇੱਕ ਹੋਟਲ ਵਿੱਚ ਕੁਆਰੰਟੀਨ ਦੌਰਾਨ ਵਾਇਰਸ ਦਾ ਸੰਕਰਮਣ ਕੀਤਾ ਸੀ। ਕੁਈਨਜ਼ਲੈਂਡ ਦੇ ਡਿਪਟੀ ਪ੍ਰੀਮੀਅਰ ਸਟੀਵਨ ਮਾਈਲਸ ਦਾ ਕਹਿਣਾ ਹੈ ਕਿ ਜੇ ਮੋਰਿਸਨ ਸਰਕਾਰ ਨੇ ਹਰ ਰਾਜ ਵਿੱਚ ਕੁਆਰੰਟੀਨ ਸਹੂਲਤਾਂ ਦਾ ਨਿਰਮਾਣ ਕੀਤਾ ਹੁੰਦਾ ਤਾਂ ਵਿਕਟੋਰੀਆ ਹੁਣ ਤਾਲਾਬੰਦੀ ਵਿੱਚ ਨਾ ਹੁੰਦਾ। ਪਰ ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਹੋਟਲ ਕੁਆਰੰਟੀਨ ਪ੍ਰਭਾਵਸ਼ਾਲੀ ਹੈ ਅਤੇ ਕੋਵਿਡ-19 ਨਾਲ ਨਜਿੱਠਣ ਵਿੱਚ ਸਹਾਇਤਾ ਕਰਦਾ ਹੈ।
ਇਟਸ ਦ ਫਾਸਟੈਸਟ ਐਂਡ ਸੇਫੈਸਟ ਵੇ ਟੂ ਬ੍ਰਿੰਗ ਇਨ ਲਾਰਜ ਨੰਬਰਸ ਆਫ ਪੀਪਲ ਟੂ ਆਸਟ੍ਰੇਲੀਆ ਐਟ ਦ ਸੇਮ ਟਾਈਮ We're always planning for the next step and the next step. And that's why we've established the Commonwealth facility within Howard Springs. But that's been a great partnership. And now what we're doing is looking for partnerships with other states and territories. The Victorian proposal is far and away the most advanced, and we think an excellent model that could be considered elsewhere in the country.
ਵਿਕਟੋਰੀਅਨ ਰਾਜ ਸਰਕਾਰ ਨੇ ਮੈਲਬਰਨ ਦੇ ਉੱਤਰ ਵਿੱਚ ਰਾਸ਼ਟਰਮੰਡਲ ਦੀ ਜ਼ਮੀਨ ਉੱਤੇ 500 ਬੈੱਡਸ ਦੀ ਕੁਆਰੰਟੀਨ ਸੁਵਿਧਾ ਦੀ ਯੋਜਨਾ ਲਈ $15 million ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ ਅਤੇ ਇਸ ਲਈ $200 million ਦੇ ਸੰਘੀ ਯੋਗਦਾਨ ਦੀ ਜ਼ਰੂਰਤ ਹੋਵੇਗੀ। ਕੁਈਨਜ਼ਲੈਂਡ ਨੇ ਵੀ ਟਵੂੰਬਾ ਦੇ ਪੱਛਮ ਵਿੱਚ ਵੈਲਕੈਂਪ ਏਅਰਪੋਰਟ 'ਤੇ 1,000 ਕਮਰੇ ਦੀ ਕੁਆਰੰਟੀਨ ਸੁਵਿਧਾ ਦਾ ਪ੍ਰਸਤਾਵ ਦਿੱਤਾ ਸੀ ਪਰ ਇਸ ਨੂੰ ਫੈਡਰਲ ਸਰਕਾਰ ਦਾ ਸਮਰਥਨ ਨਹੀਂ ਮਿਲਿਆ। ਜੋਡੀ ਮਿਕੇ ਨੇ ਨਿਊ ਸਾਊਥ ਵੇਲਜ਼ ਲੇਬਰ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ਼੍ਰੀਮਤੀ ਮਿਕੇ ਸਾਲ 2019 ਤੋਂ ਰਾਜ ਦੇ ਵਿਰੋਧੀ ਧਿਰ ਦੀ ਨੇਤਾ ਰਹੀ ਹੈ ਪਰ ਉਸ ਦੀ ਪਾਰਟੀ ਵੱਲੋਂ ਸ਼ਨੀਵਾਰ 22 ਮਈ ਦੀ ਅਪਰ ਹੰਟਰ ਸੀਟ ਦੀ ਬਾਈ ਇਲੈਕਸ਼ਨ ਹਾਰ ਜਾਣ ਤੋਂ ਬਾਅਦ ਉਸ 'ਤੇ ਦਬਾਅ ਆ ਗਿਆ। ਇਸ ਹਾਰ ਨਾਲ ਲੇਬਰ ਦੀ ਪ੍ਰਾਇਮਰੀ ਵੋਟ 2019 ਵਿੱਚ 29% ਤੋਂ ਘੱਟ ਕੇ 21% 'ਤੇ ਆ ਗਈ ਹੈ। ਅਸਤੀਫਾ ਦੇਣ ਵੇਲੇ ਦਿੱਤੇ ਭਾਵਨਾਤਮਕ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਭਵਿੱਖ ਵਿੱਚ ਨੇਤਾਵਾਂ ਨੂੰ ਅੰਦਰੂਨੀ ਤੌਰ 'ਤੇ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਜਾਣਗੀਆਂ।
If a ballot were held today, I can tell you I would win that ballot. But it's clear that although I was elected leader in a democratic ballot, there are those within our party who've never accepted the outcome of that process. I have spent the last 6 days reflecting on how to achieve unity. And I have decided that this offers the party the best opportunity to heal and to move forward.
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੀਨੀਅਰ ਐਡਵਾਈਜ਼ਰ ਮਾਰਕ ਰਿਗੇਵ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਦੁਆਰਾ 11 ਦਿਨਾਂ ਦੇ ਇਜ਼ਰਾਈਲ ਫਿਲਸਤੀਨ ਸੰਘਰਸ਼ ਦੌਰਾਨ ਹੋਏ ਜੁਰਮਾਂ ਦੀ ਜਾਂਚ ਕਰਨ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ। ਮਤੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਸੈਨਿਕ ਹਵਾਈ ਹਮਲੇ ਜੰਗੀ ਅਪਰਾਧ ਕਰਾਰ ਦਿੱਤੇ ਜਾ ਸਕਦੇ ਹਨ ਜੇ ਇਹ ਸਿੱਧ ਹੋ ਜਾਵੇ ਕਿ ਉਹ ਆਮ ਨਾਗਰਿਕਾਂ 'ਤੇ ਪਏ ਪ੍ਰਭਾਵ ਦੇ ਸੰਦਰਭ ਵਿੱਚ ਅੰਨੇਵਾਹ ਅਤੇ ਬੇਰਹਿਮ ਸਨ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਇਸ ਜਾਂਚ ਨੂੰ ਸਹਿਯੋਗ ਨਹੀਂ ਦੇਵੇਗਾ ਕਿਉਂਕਿ ਇਹ ਅੱਤਵਾਦੀ ਸੰਗਠਨ ਹਮਾਸ ਦੁਆਰਾ ਕੀਤੇ ਗਏ ਅਪਰਾਧ 'ਤੇ ਪਰਦਾ ਪਾਵੇਗਾ।
Another shameful day for the UN Human Rights Council. Not only defames a democracy trying to protect its people, but it whitewashes a brutal, genocidal terrorist organization that not only indiscriminately attacks Israeli civilians, but abuses Palestinian civilians in Gaza, using them as human shields.
ਹਮਾਸ ਦੇ ਬੁਲਾਰੇ ਹਜ਼ੈਮ ਕਸੀਮ ਦਾ ਕਹਿਣਾ ਹੈ ਕਿ ਕਬਜ਼ੇ ਦੀ ਸਜ਼ਾ ਦੇਣ ਅਤੇ ਫਿਲਸਤੀਨੀ ਲੋਕਾਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। The Hamas movement welcomes the decision of the UN Human Rights Council. What happened in the Gaza Strip is a fully fledged war crime that the world watched happen on their television. Now we need a further step to be taken, which is to actually punish the occupation and take preventative steps so these crimes are not repeated against Palestinian people. The resistance has defended its people according to international law and decisions, and the resistance is legitimate. New South Wales ਦੇ ਡਿਪਟੀ ਪ੍ਰੀਮੀਅਰ ਜੌਨ ਬੈਰੀਲੈਰੋ ਨੇ ਗੂਗਲ ਅਤੇ ਯੂਟਿਊਬਰ ਫਰੈਂਡਲੀ ਜੋਡੀਜ਼ ਜਾਂ ਜੋਰਡਨ ਸ਼ੈਂਕਸ ਮਾਰਕੋਵੀਨਾ ਤੇ ਮਾਨਹਾਨੀ ਦਾ ਮੁਕੱਦਮਾ ਕੀਤਾ ਹੈ। ਸ਼੍ਰੀ ਹੈਂਕਸ ਮਾਰਕੋਵੀਨਾ ਦੁਆਰਾ ਚਲਾਏ ਜਾਂਦੇ ਯੂਟਿਊਬ ਚੈਨਲ ਫਰੈਂਡਲੀ ਜੋਡੀਜ਼ ਦੇ 130 ਮਿਲੀਅਨ ਵਿਊਅਰਸ ਹਨ ਅਤੇ ਉਸ ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਨਿਊ ਸਾਊਥ ਵੇਲਸ ਦੇ ਨੈਸ਼ਨਲਜ਼ ਲੀਡਰ ਤੇ ਕਾਉਂਸਲਰਸ ਨੂੰ ਬਲੈਕਮੇਲ ਕਰਨ ਅਤੇ ਸਥਾਨਕ ਸਰਕਾਰ ਤੋਂ ਪੈਸੇ ਚੋਰੀ ਕਰਨ ਦੇ ਝੂਠੇ ਇਲਜ਼ਾਮ ਲਗਾਏ ਹਨ। ਫੈਡਰਲ ਕੋਰਟ ਵਿੱਚ ਦਾਇਰ ਕੀਤੇ ਗਏ ਦਾਅਵੇ ਦੇ ਇੱਕ ਬਿਆਨ ਅਨੁਸਾਰ ਸੰਬੰਧਿਤ ਵੀਡੀਓ ਨੇ ਸ਼੍ਰੀ ਬੈਰੀਲੈਰੋ ਦੀ ਨਿੱਜੀ ਅਤੇ ਪੇਸ਼ੇਵਰ ਪ੍ਰਤਿਸ਼ਠਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਅੱਜ ਮੈਲਬਰਨ ਅਤੇ ਵੈਸਟਰਨ ਬੁਲਡੋਗਜ਼ ਵਿਚਕਾਰ AFL ਦਾ ਮੈਚ ਜਾਰੀ ਰਹੇਗਾ ਕਿਉਂਕਿ ਮੈਲਬਰਨ ਦੇ ਸਾਰੇ ਖਿਡਾਰੀਆਂ ਦੇ ਕੋਵਿਡ-19 ਦੇ ਟੈਸਟ ਨਕਾਰਾਤਮਕ ਆਏ ਹਨ। ਡੌਕਲੈਂਡ ਸਟੇਡੀਅਮ ਵਿੱਚ ਖੇਡਿਆ ਜਾਣ ਵਾਲਾ ਮੈਚ ਖਤਰੇ ਵਿੱਚ ਸੀ ਕਿਉਂਕਿ ਡੀਮਨਸ ਦਾ ਇੱਕ ਖਿਡਾਰੀ ਕੋਵਿਡ-19 ਦੀ ਇੱਕ Tier 1 ਐਕਸਪੋਜ਼ਰ ਸਾਈਟ 'ਤੇ ਗਿਆ ਸੀ। ਪਰ ਸਟੇਡੀਅਮ ਵਿੱਚ ਦਰਸ਼ਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਵਿਕਟੋਰੀਆ 7 ਦਿਨਾਂ ਦੀ ਤਾਲਾਬੰਦੀ ਦੇ ਅਧੀਨ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 77 ਸੈਂਟ ਦੇ ਬਰਾਬਰ, ਭਾਰਤ ਦੇ 55.99 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 120.21 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਪਵੇਗਾ ਅਤੇ ਤੂਫਾਨ ਦੀ ਸੰਭਾਵਨਾ, ਤਾਪਮਾਨ 21 ਡਿਗਰੀ। ਐਡੀਲੇਡ ਅਤੇ ਮੈਲਬਰਨ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 18 ਅਤੇ 14 ਡਿਗਰੀ। ਹੋਬਾਰਟ ਵੀ ਕੁਝ ਬੱਦਲਵਾਈ ਰਹੇਗੀ, ਤਾਪਮਾਨ 13 ਡਿਗਰੀ। ਕੈਨਬਰਾ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 13 ਡਿਗਰੀ। ਸਿਡਨੀ ਮੀਂਹ ਦੀ ਸੰਭਾਵਨਾ, ਤਾਪਮਾਨ 17 ਡਿਗਰੀ। ਬ੍ਰਿਸਬਨ ਅਤੇ ਕੇਨਸ ਕੁਝ ਬੱਦਲਵਾਈ ਰਹੇਗੀ, ਤਾਪਮਾਨ 21 ਅਤੇ 26 ਡਿਗਰੀ। ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 32 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।